ਜਿਹਦੇ ਹੱਥ ਵਿਚ ਆ ਉਹ ਉੱਥੇ ਲੈ ਕੇ ਗਿਆ ਸੀ, ਡੋਰੀ ਹੈ ਉਹਦੇ ਹੱਥ ਵਿਚ ਡੋਰੀ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਗੁਰਮੁਖਾਂ ਦੇ ਲੱਛਣ ਪੈਦਾ ਕਰੋ ਆਪਣੇ ਮਨਾਂ ਦੇ ਅੰਦਰ ਕਿ ਜਿਵੇਂ ਜਿਵੇਂ ਉਹ ਕਰਾਉਂਦੇ ਨੇ ਮੈਂ ਉਸ ਤਰ੍ਹਾਂ ਕਰਦਾ, ਡੋਰੀ ਉਹਨਾਂ ਦੇ ਹੱਥ ਵਿਚ ਹੈ। ਉਹ ਗੁਰਮੁਖ ਫਿਰ ਖਿੱਚਦੇ ਨੀ, ਖਪਦੇ ਨੀ, ਰੌਲਾ ਨੀ ਪਾਉਂਦੇ, ਮਾੜਾ ਨੀ ਕਹਿੰਦੇ, ਚੰਗਾ ਨੀ ਕਹਿੰਦੇ, ਕਿਉਂਕਿ ਜਿਨ੍ਹਾਂ ਨੂੰ ਪਤਾ ਲੱਗ ਗਿਆ ਕਿ ਸਾਡੀ ਡੋਰੀ ਉਨ੍ਹਾਂ ਦੇ ਹੱਥ ਵਿਚ ਹੈ। ਹੁਣ ਜਿਨ੍ਹਾਂ ਨੂੰ ਇਹ ਪਤਾ ਨੀ ਡੋਰੀ ਬਾਰੇ, ਉਹ ਖਿੱਚਦੇ ਨੇ, ਰੱਬ ਨੇ ਇਹ ਨੀ ਕੀਤਾ, ਫਲਾਨਾ ਇਹ ਨੀ ਬਣਿਆ, ਮੇਰਾ ਕੰਮ ਨੀ ਬਣਿਆ, ਉਹ ਨੀ ਕੀਤਾ। ਹੈ ਤਾਂ ਆਪਾਂ ਸਾਰੇ ਗੁਰਮੁਖ, ਗੁਰਸਿੱਖ ਵੀ ਹੈ, ਪਰ ਸਿੱਖ ਦਾ ਪਤਾ ਕਦੋਂ ਲੱਗਦਾ? ਜਦੋਂ ਸੰਕਟ ਪੈਂਦਾ ਉਹਦੇ, ਜਦੋਂ ਕੋਈ ਗੜਬੜ ਹੋ ਜਾਂਦੀ ਕਿਸੇ ਕੰਮ ਵਿਚ। ਉਹ ਸਿੱਖ ਦਾ ਪਤਾ ਉਦੋਂ ਲੱਗਦਾ ਜਦੋਂ ਉਹ ਕੋਈ ਬੋਲੀ ਬੋਲਦਾ, ਜਦੋਂ ਗੁਰਮਤ ਅਨੁਸਾਰ ਨਾ ਹੋ ਕੇ ਫਿਰ ਦੂਜੀ ਬੋਲੀ ਬੋਲਣੀ ਸ਼ੁਰੂ ਕਰ ਦਿੰਦਾ। ਜਦ ਇਕ ਬਚਨ ਕਹਿਤਾ ਵੀ ਸਾਰਾ ਕੁਛ ਉਨ੍ਹਾਂ ਦੇ ਆਪਣੇ ਹੀ ਹੱਥ ਵੱਸ ਹੈ, ਆਪਣੇ ਕੋਲ ਵੱਸ ਨਹੀਂ ਹੈ, ਫਿਰ ਵੀ ਸੰਸਾਰ ਰੌਲਾ ਪਾਉਂਦਾ, ਰੱਬ ਨੇ ਇਹ ਨੀ ਕੀਤਾ ਜਾਂ ਆਹ ਕੰਮ ਮੇਰਾ ਬਣਿਆ ਨਹੀਂ। ਉਹ ਵੀ ਤਾਂ ਚੀਜ਼ ਸਿੱਖਣੀ ਸੀ ਨਾਲ ਕਿ ਤੇਰਾ ਕੀ ਆ ਮਿੱਠਾ ਲੱਗ। ਦੂਜਾ ਕਿਹਾ ਕਿ ਹਰ ਨਾਮ ਪਦਾਰਥ ਨਾਨਕ ਮੰਗ ਹੈ। ਮਹਾਰਾਜ ਕਹਿੰਦੇ ਨੇ ਰੱਬ ਦੇ ਪਿਆਰੇ ਦੇਖੋ ਕੀ ਕਰਦੇ ਨੇ, ਉਹਦੇ ਭਾਣੇ ਅੰਦਰ ਰਹਿ ਕੇ ਹਰ ਗੁਣ ਗਾਏ ਸਦਾ ਰੰਗ ਰਾਤੇ। ਉਹ ਹਰੀ ਦੇ ਗੁਣਾਂ ਦਾ ਗਾਇਨ ਕਰਕੇ ਸਦਾ ਨਾਮ ਰੰਗ ਵਿਚ ਮਸਤ ਰਹਿੰਦੇ ਨੇ, ਉਹ ਆਨੰਦ ਚ ਰਹਿੰਦੇ ਨੇ। ਉਹ ਨੀ ਕਹਿੰਦੇ ਕਿ ਐ ਨੀ ਹੋਇਆ, ਉਹ ਨੀ ਹੋਇਆ, ਉਹ ਕਹਿੰਦੇ ਉਹ ਸਾਰੀ ਡੋਰੀ ਉਨ੍ਹਾਂ ਦੇ ਹੱਥ ਵਿਚ ਹੈ, ਮੈਂ ਆਪਣਾ ਆਪ ਛੱਡ ਦਿੱਤਾ ਹੈ, ਜੋ ਕਰਾਉਂਦੇ ਨੇ ਸੋ ਕਰਦਾ, ਸੋਈ ਕਰਾਏ ਜੋ ਤੁਧ ਭਾਵੈ, ਮੋਹੇ ਸਿਆਣਪ ਕਛੂ ਨਾ ਆਵੈ। ਰੱਬ ਡੋਰੀ ਹਾਥ ਤੁਮਾਰੇ, ਇਹ ਗੁਰਮੁਖ ਸ਼ਬਦ ਗਾਉਂਦੇ ਨੇ ਫਿਰ, ਬਹੁੜ ਨਾ ਪੱਛੋ ਤਾਈਐ, ਮੁੜ ਕੇ ਉਨ੍ਹਾਂ ਦਾ ਪਛਤਾਉਣਾ ਨੀ ਹੁੰਦਾ। ਕਿਉਂ? ਉਹ ਡੋਰੀ ਜੋ ਵਾਹਿਗੁਰੂ ਦੇ ਹੱਥ ਵਿਚ ਹੈ, ਮੇਰੇ ਹੱਥ ਵਿਚ ਕੀ ਹੈ? ਭਾਵੇਂ ਆਪਾਂ ਕਹਿੰਦੇ ਕਿ ਫਲਾਣੇ ਨੇ ਗਲਤੀ ਕੀਤੀ ਹੈ, ਫਲਾਣੇ ਨੇ ਇਸ ਤਰ੍ਹਾਂ ਕੀਤਾ, ਪਰ ਗੁਰਮੁਖ ਕਹਿੰਦੇ ਨੇ ਨਹੀਂ, ਇਹ ਤਾਂ ਕਰਾਉਣ ਵਾਲਾ ਤਾਂ ਮਾਲਕ ਆਪ ਹੀ ਹੈ, ਇਹ ਕਿਸੇ ਤੋਂ ਕੁਛ ਨਹੀਂ ਹੁੰਦਾ। ਇਸ ਕਰਕੇ ਥੋੜਾ ਜਿਹਾ ਭਾਣੇ ਅੰਦਰ ਵੀ ਆਉਣਾ ਚਾਹੀਦਾ। ਨਾਮ ਤਾਂ ਆਪਾਂ ਜਪਦੇ ਹਾਂ ਪਰ ਭਾਣਾ ਘੱਟ ਮੰਨਦੇ ਹਾਂ। ਪੱਬੈ ਭਲ ਹੈ ਗੁਰਮੁਖ ਬੂਝੈ, ਤਾਂ ਨਿਜ ਘਰ ਵਾਸਾ ਪਾਈਐ। ਭੱਬੇ ਅੱਖਰ ਦੁਆਰਾ ਕਹਿੰਦੇ ਨੇ ਗੁਰਮੁਖ ਖੋਜ ਕਰਦੇ ਨੇ, ਮੁਖੀ ਗੁਰਾਂ ਤੋਂ ਪੁੱਛਦੇ ਨੇ। ਗੁਰਮੁਖ ਖੋਜ ਕਰਦਿਆਂ ਭੱਬੈ ਭਲ ਹੈ, ਭਾਲਦੇ ਨੇ ਗੁਰਮੁਖ ਭੱਬੇ ਅੱਖਰ ਦੁਆਰਾ ਕਹਿੰਦੇ, ਫਿਰ ਗੁਰਮੁਖ ਬੂਝੈ ਹੈ, ਫਿਰ ਮੁਖੀ ਗੁਰਾਂ ਤੋਂ ਪੁੱਛਦੇ ਨੇ ਕਿ ਮਹਾਰਾਜ ਮਨ ਦੀ ਇਕਾਗਰਤਾ ਕਿਵੇਂ ਹੋਵੇ। ਸਤਿਗੁਰੂ ਫਿਰ ਦੱਸਦੇ ਨੇ ਤਰੀਕਾ, ਤਾਂ ਨਿਜ ਘਰ ਵਾਸਾ ਪਾਈਐ, ਤਾਂ ਆਪਣੇ ਹਿਰਦੇ ਰੂਪੀ ਘਰ ਦੇ ਵਿਚ ਮਨ ਦਾ ਵਾਸਾ ਹੁੰਦਾ। ਭਟਕਦਾ ਹੋਇਆ ਮਨ ਬਾਹਰ, ਇਹਨੂੰ ਅੰਦਰ ਮੋੜ ਕੇ ਲਿਆਉਣਾ ਕੰਮ ਸਿਰਫ ਇੰਨਾ ਹੀ ਹੈ। ਬਾਕੀ ਜੇ ਜ਼ਿਆਦਾ ਇਹਨੂੰ ਚੱਕਰ ਚ ਪਾ ਲਈਏ ਫਿਰ ਗਮ ਠੀਕ ਨਹੀਂ ਰਹਿੰਦਾ। ਇਸ ਕਰਕੇ ਸਾਰਿਆਂ ਨਾਲੋਂ ਸੌਖਾ ਕੰਮ ਹੈ। ਭੱਬੈ ਭਉ ਜਲ ਮਾਰਗ ਵਿਖੜਾ, ਭੱਬੇ ਅੱਖਰ ਦੁਆਰਾ ਹੀ ਫੇਰ ਕਹਿੰਦੇ ਨੇ ਇਹ ਭਉ ਜਲ ਪੈਦਾ, ਇੱਕ ਜਲ ਹੈ ਜਿਸਦੇ ਚ ਸੰਸਾਰ ਸਾਗਰ ਦਾ ਇਹ ਮਾਰਗ ਪੈਂਡਾ ਜਿਹੜਾ ਬੜਾ ਔਖਾ ਹੈ, ਵਿਖੜਾ ਹੈ, ਇਹਦੇ ਵਿਚ ਤਰਨਾ ਸੌਖਾ ਨਹੀਂ ਹੈ ਪਰ ਸੌਖਾ ਵੀ ਹੈ। ਸੌਖਾ ਨਹੀਂ ਹੈ ਤਰਨਾ ਪਰ ਸੌਖਾ ਵੀ ਹੈ। ਉਹ ਕਿਵੇਂ ਮਹਾਰਾਜ? ਆਸ ਨਿਰਾਸਾ ਤਰੀਐ, ਕਹਿੰਦੇ ਆਸ ਦੇ ਵਿਚ ਨਿਰਾਸ ਰਹੇ। ਜ਼ਰੂਰੀ ਨਹੀਂ ਕਿ ਮੇਰੀ ਆਸ ਪੂਰੀ ਹੋਵੇਗੀ, ਉਹਦੇ ਵਿਚ ਨਿਰਾਸ ਵੀ ਰਹਿਣਾ। ਆਸ ਆਸਾਵਾਦੀ ਸੰਸਾਰ ਵਿਚ ਨਿਰਾਸਾਵਾਦੀ ਹੋ ਕੇ ਚੱਲਣਾ, ਕਿਉਂਕਿ ਆਸ ਦੇ ਵਿਚ ਨਿਰਾਸ ਰਹਿਣਾ ਭਾਵ ਮਾਇਆ ਦੇ ਵਿਚ ਨਿਰਲੇਪ ਰਹਿਣਾ। ਸਿੱਧੀ ਜੀ ਗੱਲ ਕਹੀ ਹੈ, ਜ਼ਿਆਦਾ ਨਹੀਂ ਕਿ ਮੈਂ ਮੇਰੀ ਇੱਛਾ ਇਹ ਪੂਰੀ ਨਹੀਂ ਹੋਈ, ਮੈਂ ਸੋਚਿਆ ਸੀ ਐਂ ਹੋਵੇ। ਤੇਰੇ ਸੋਚਣ ਨਾਲ ਕੀ ਹੁੰਦਾ? ਜੋ ਉਨ੍ਹਾਂ ਨੇ ਕਰਨਾ ਉਹੀ ਹੋਣਾ। ਇਸ ਕਰਕੇ ਮਹਾਰਾਜ ਕਹਿੰਦੇ ਜ਼ਿਆਦਾ ਆਸਾਵਾਂ ਲਾ ਕੇ ਹੀ ਨਾ ਰੱਖੋ, ਬਿਰਤੀ ਐਸੀ ਸੋਹਣੀ ਬਣਾ ਲਓ ਆਪਣੀ, ਜਿਵੇਂ ਕੋਈ ਸਾਧੂ ਮਹਾਤਮਾ ਤੁਰੇ ਜਾਣ, ਪਿਛਲੇ ਪਾਸਿਓਂ ਬਹੁਤ ਤੇਜ਼ ਹਵਾ ਚੱਲ ਕੇ ਉਨ੍ਹਾਂ ਦੇ ਵਾਲ ਜੇ ਸਾਰੇ ਅੱਖਾਂ ਚ ਪਈ ਜਾਣ ਮੂਹਰਲੇ ਪਾਸੇ ਨੂੰ। ਕੋਈ ਬੰਦਾ ਕਹਿੰਦਾ ਮਹਾਤਮਾ ਜੀ, ਪਿੱਛੋਂ ਹਵਾ ਚੱਲਦੀ ਤੇ ਤੁਹਾਡੇ ਵਾਲ ਉੱਡ ਉੱਡ ਕੇ ਅੱਖਾਂ ਚ ਪੈਂਦੇ, ਮੂੰਹ ਚ ਪੈਂਦੇ ਨੇ, ਮਹਾਤਮਾ ਨੇ ਉਧਰ ਨੂੰ ਮੂੰਹ ਕਰ ਲਿਆ ਜਿਧਰ ਨੂੰ ਹਵਾ ਆਉਂਦੀ ਸੀ, ਉਹ ਸਾਰੇ ਉੱਡ ਕੇ ਪਿੱਛੇ ਚਲੇ ਗਏ। ਕਹਿੰਦੇ ਹੁਣ ਠੀਕ ਹੈ? ਕਹਿੰਦੇ ਹਾਂ। ਕਹਿੰਦੇ ਫਿਰ ਉਧਰ ਕਿਹੜਾ ਵੀ ਸਾਡੀ ਕੋਈ ਰਿਸ਼ਤੇਦਾਰੀ ਹੈ ਵੀ ਜੇ ਉਧਰ ਨੂੰ ਜਾਣਾ, ਉਧਰ ਕਿਹੜਾ ਭੂਆ ਦਾ ਘਰ ਹੈ ਵੀ ਉਧਰ ਨੂੰ ਜਾਣਾ, ਮੈਂ ਇਹਨੂੰ ਚੱਲ ਪੈਂਦਾ। ਕਹਿੰਦੇ ਸਾਡਾ ਕਿਹੜਾ ਕੋਈ ਅੱਗਾ ਪਿੱਛਾ, ਜਿੱਧਰੋਂ ਹਵਾ ਆਉਂਦੀ ਆਪਾਂ ਉਧਰ ਨੂੰ ਚੱਲ ਪੈਂਦੇ। ਇਹ ਜਿਹੜੇ ਫਕੀਰ ਲੋਕ ਨੇ, ਮਹਾਤਮਾ ਨੇ ਤਾਂ ਆਪਣੇ ਮਨ ਮੌਜੀ ਨੇ ਅਕਾਲ ਪੁਰਖ ਦੀ ਹੁਕਮ ਦੇ ਅੰਦਰ। ਮਹਾਰਾਜ ਕਹਿੰਦੇ ਉਹ ਸੰਸਾਰ ਦੇ ਜਿਹੜੇ ਗ੍ਰਿਸਤੀ ਲੋਕ ਨੇ ਬੜੀਆਂ ਆਸਾਂ ਰੱਖਦੇ ਨੇ, ਆਸਾ ਪੂਰੀ ਹੁੰਦੀ ਨੀ ਫਿਰ ਨਿਰਾਸਾ ਹੋ ਜਾਂਦਾ। ਬਾਬੇ ਨੇ ਮੇਰਾ ਕੰਮ ਨੀ ਕੀਤਾ, ਤੂੰ ਕਿਹੜਾ ਬਾਬੇ ਨਾਲ ਸਲਾਹ ਕੀਤੀ ਪਹਿਲਾਂ, ਕੋਈ ਅਰਦਾਸ ਨੀ ਕੀਤੀ ਕੋਈ। ਜਦੋਂ ਮਹਾਰਾਜ ਨੇ ਕਿਹਾ ਵੀ ਆਸ ਤਾਂ ਰੱਖੋ ਪਰ ਇਉਂ ਨਾ ਠੋਸੋ ਮੇਰੇ ਤੇ ਕਿ ਮੇਰੀ ਆਸ ਇਹ ਪੂਰੀ ਹੋ ਜਾਵੇਗੀ, ਨਹੀਂ ਨਿਰਾਸ ਰਹਿਣਾ। ਬਈ ਆਸ ਰੱਖ ਕੇ ਇਉਂ ਜਾਣਨਾ ਕਿ ਜਿਵੇਂ ਉਹਦਾ ਹੁਕਮ ਹੈ ਉਵੇਂ ਹੋ ਜਾਏਗਾ। ਆਪਾਂ ਜਿੱਦ ਵੀ ਨਹੀਂ ਕਰਨੀ ਹੈ, ਆਪਾਂ ਕਰਕੇ ਜਿੱਦ ਬਹਿ ਜਾਂਦੇ ਹਾਂ ਮੇਰਾ ਕੰਮ ਨਹੀਂ ਹੋਇਆ ਹੁਣ ਮੈਂ ਆਉਣਾ ਨਹੀਂ। ਤਾਂ ਮਹਾਰਾਜ ਕਹਿੰਦੇ ਨਾ ਭਾਈ, ਗੁਰੂ ਸਾਹਿਬ ਨਾਲ ਜਿੱਦ ਨਾ ਕਰਿਆ ਕਰੋ, ਹੱਠ ਨਾ ਕਰਿਆ ਕਰੋ, ਮਹਾਰਾਜ ਦੇ ਹੁਕਮ ਅਨੁਸਾਰ ਚੱਲਿਆ ਕਰੋ। ਗੁਰਪ੍ਰਸਾਦੇ ਆਪੋ ਚੀਨਾ, ਕਹਿੰਦੇ ਗੁਰਾਂ ਦੀ ਕਿਰਪਾ ਨਾਲ ਸਭ ਤੋਂ ਪਹਿਲਾਂ ਕੰਮ ਕਰਨਾ ਆਪਣੇ ਆਪ ਨੂੰ ਜਾਣਨਾ ਹੈ, ਮੈਂ ਕੌਣ ਹਾਂ। ਬਸ ਇਹ ਗੱਲ ਜਦੋਂ ਸਮਝ ਗਏ ਨਾ, ਜੀਵਤਿਆਂ ਇਹ ਮਰੀ ਹੈ, ਕਹਿੰਦੇ ਫਿਰ ਜੀਵਤ ਭਾਵਤਿਆਂ ਮਰ ਜਾਵਾਂਗੇ ਜਿਉਂਦੇ ਜੀ ਆਪਾਂ। ਮੈਂ ਜਦੋਂ ਤੱਕ ਆਪਣੇ ਆਪ ਨੂੰ ਸਮਝਦਾ, ਜਿਹੜਾ ਜਿਹੜਾ ਕੁਛ ਇਹ ਮੇਰਾ ਫਲਾਨਾ ਨਾਂ ਹੈ, ਫਲਾਨਾ ਮੇਰਾ ਘਰ ਹੈ, ਫਲਾਨੀ ਮੇਰੀ ਜਾਤੀ ਗੋਤ ਹੈ, ਫਲਾਨਾ ਮੇਰਾ ਅਹੁਦਾ ਹੈ, ਇਹ ਕੁਛ ਮੈਂ ਨਹੀਂ। ਜੋ ਕੁਛ ਮੈਂ ਸਮਝਦਾ ਹਾਂ ਉਹ ਜੋ ਇਹ ਜਾਣੋ ਸੋ ਇਹ ਨਾਹੀ। ਭਗਤ ਰਵਿਦਾਸ ਜੀ ਵੀ ਕਹਿੰਦੇ ਨੇ, ਭਗਤ ਰਵਿਦਾਸ ਜੀ ਕਹਿੰਦੇ ਨੇ ਜਿਹੜਾ ਇਹ ਜਾਣਦੇ ਸੀ ਉਹ ਇਹ ਨਹੀਂ ਹੈ। ਜੋ ਮੇਰੇ ਮਨ ਦਾ ਭੁਲੇਖਾ ਸੀ ਉਹ ਹੁਣ ਦੂਰ ਹੋ ਗਿਆ। ਮੈਂ ਆਪਣੇ ਆਪ ਨੂੰ ਰਵਿਦਾਸ ਸਮਝਦਾ ਸੀ, ਮੈਂ ਕਹਿੰਦਾ ਸੀ ਮੈਂ ਚਮਾਰ ਜਾਤੀ ਨਾਲ ਸਬੰਧਤ ਹਾਂ, ਮੈਂ ਐ ਹਾਂ। ਇਹ ਤਾਂ ਸਾਰੀਆਂ ਗੱਲਾਂ ਬਦਾਮ ਦੇ ਛਿਲਕੇ ਵਾਂਗੂ ਨੇ ਬਾਹਰ ਬਾਹਰ ਦੀਆਂ। ਅੰਦਰਲੀ ਚੀਜ਼ ਤਾਂ ਆਤਮਾ ਹੈ, ਮੈਂ ਆਤਮਾ ਹਾਂ। ਮੇਰਾ ਇਹ ਸਰੀਰ ਦਾ ਜਿਹੜਾ ਨਾਮ ਰੱਖਿਆ ਘਰਦਿਆਂ ਨੇ, ਇਹਦੇ ਨਾਲ ਮੇਰਾ ਕੋਈ ਸੰਬੰਧ ਨਹੀਂ, ਅਹੁਦੇ ਨਾਲ ਕੋਈ ਸੰਬੰਧ ਨਹੀਂ, ਜਾਤੀ ਨਾਲ ਕੋਈ ਸੰਬੰਧ ਨਹੀਂ, ਇਹਨਾਂ ਕਿਸੇ ਨਾਲ ਮੇਰਾ ਕੋਈ ਸੰਬੰਧ ਨਹੀਂ, ਮੈਂ ਆਤਮਾ। ਮੇਰਾ ਸੰਬੰਧ ਪ੍ਰਮਾਤਮਾ ਨਾਲ ਹੈ। ਇਹ ਹੁੰਦਾ ਆਪੋ ਆਪ ਨੂੰ ਜਾਣਨਾ, ਇਉਂ ਜੀਵਤ ਭਾਵ ਤੋਂ ਮਰਨਾ। ਮਾਇਆ ਮਾਇਆ ਕਰਮ ਹੋਏ ਮਾਇਆ ਕਿਸੇ ਨਾ ਸਾਥ। 42ਵੀਂ ਪੌੜੀ ਚ ਮਹਾਰਾਜ ਕਹਿੰਦੇ ਸਾਰੀ ਦੁਨੀਆਂ ਹਾਏ ਮਾਇਆ, ਜਮ੍ਹਾਂ ਕੀਤੀ ਮਾਇਆ, ਉਥੋਂ ਲਿਆਂਦੀ ਮਾਇਆ, ਇਧਰ ਖਰਚ ਹੋ ਗਈ ਮਾਇਆ। ਸਵੇਰ ਤੋਂ ਲੈ ਕੇ ਰਾਤ ਤੱਕ ਇੱਕੋ ਹੀ ਗੱਲ ਕਰਦੇ ਨੇ। ਨਿਆਣਿਆਂ ਨੂੰ ਕੋਈ ਕਿਹੋ ਜਿਹਾ ਆਹ ਚੀਜ਼ ਲਿਆਓ, ਪਹਿਲਾਂ ਹੀ ਕਹਿਣਗੇ ਲਿਆਓ ਪੈਸੇ। ਉਹ ਦਿੰਦੇ ਆ ਪੈਸੇ, ਪੈਸੇ ਦੇ ਦਿੱਤੇ ਬਿਨਾਂ ਤਾਂ ਨਹੀਂ ਘਰੋਂ ਤੋੜਦੇ। ਉਹ ਸੋ ਗੱਲ ਮਾਇਆ ਮੁੱਖ ਹੋ ਗਈ ਹਰੇਕ ਜਗ੍ਹਾ ਤੇ। ਕਿੱਥੇ ਜਾਣਾ ਬਈ, ਲਿਆ ਪੈਸੇ, ਫੇਰ ਹੀ ਟਿਕਟ ਕੱਟੂੰਗਾ, ਪਹਿਲਾਂ ਪੈਸੇ ਲਿਆ। ਡਾਕਟਰ ਕਹਿੰਦਾ ਪਹਿਲਾਂ ਫੀਸ ਜਮ੍ਹਾਂ ਕਰਾ ਮੇਰੀ। ਹਰ ਜਗ੍ਹਾ ਹੀ ਪੈਸਾ ਹੋ ਗਿਆ। ਹਾਂਜੀ, ਇਹ ਮਾਇਆ ਮਾਇਆ ਕਰਮ ਹੋਏ, ਇਹ ਦੁਨੀਆਂ ਕੁੱਲ ਦੁਨੀਆਂ ਮਾਇਆ ਮਾਇਆ ਕਰਕੇ ਮਰ ਗਈ। ਮਾਇਆ ਕਿਸੇ ਨਾ ਸਾਥ, ਅਰੇ ਨਾਲ ਨੀ ਕਿਸੇ ਦੇ ਜਾਂਦੀ, ਜਾਣ ਵੇਲੇ ਨੀ ਜਾਂਦੀ। ਕਹਿੰਦੇ ਨਾ, ਬੜਾ ਧੋਖਾ ਹੋਇਆ ਮੇਰੇ ਨਾਲ। ਇਹ ਕਹਿੰਦੀ ਇੱਥੇ ਤੱਕ ਕਿ ਮੈਨੂੰ ਹੁਕਮ ਨੀ ਨਾ ਅੱਗੇ ਜਾਣ ਦਾ, ਜੇ ਹੁਕਮ ਹੁੰਦਾ ਮੈਂ ਤੇਰੇ ਨਾਲ ਅੱਗੇ ਚਲੀ ਜਾਂਦੀ। ਮੈਨੂੰ ਰੱਬ ਨੇ ਕਿਹਾ ਜਦ ਬੰਦਾ ਮਰ ਜੇ ਖਹਿੜਾ ਛੱਡ ਪਰੇ ਨਾ, ਹੋਰ ਬਥੇਰੇ ਬੰਦੇ ਆ। ਸੋ ਇਸ ਕਰਕੇ ਖਸਮ ਮਰੇ ਤਾਂ ਨਾਰ ਨਾ ਰੋਵੇ, ਉਸ ਰਖਵਾਰੋ ਔਰੋ ਹੋਵੇ। ਜੇ ਇੱਕ ਮਾਲਕ ਮਰ ਗਿਆ ਤੇਰਾ, ਦੂਜਾ ਮਾਲਕ ਬਥੇਰੇ ਲਾਈਨਾਂ ਲਾ ਕੇ ਬੈਠੇ ਨੇ। ਹੰਸ ਚੱਲੈ ਉੱਠ ਡੁੰਮਣੋ, ਡੁੰਮਣੋ ਹੁੰਦਾ ਦੋ ਚਿੱਤੀ ਵਿੱਚ। ਇਹ ਜੀਵ ਰੂਪੀ ਹੰਸ ਚੱਲਿਆ ਗਿਆ ਦੁਨੀਆਂ ਚੋਂ, ਦੋ ਚਿੱਤੀ ਵਿੱਚ ਦੁਖੀ ਹੋ ਕੇ। ਮਾਇਆ ਭੁੱਲੀ ਆਥ, ਹੁਣ ਮਾਇਆ ਭੁੱਲ ਗਈ। ਜਦੋਂ ਬੰਦਾ ਜਿਉਂਦੇ ਜੀ ਹੀ ਮਾਇਆ ਯਾਦ ਰਹਿੰਦੀ ਹੈ, ਜਦੋਂ ਬੰਦਾ ਮਰ ਜਾਂਦਾ ਫਿਰ ਮਾਇਆ ਯਾਦ ਨਹੀਂ ਰਹਿੰਦੀ। ਮੈਂ ਭੁੱਲ ਗਈ ਹੁਣ, ਕਿਉਂਕਿ ਹੁਣ ਤਾਂ ਜਮਦੂਤਾਂ ਦੇ ਕਾਲੇ ਮੂੰਹ ਦਿਖ ਰਹੇ ਨੇ, ਕੁਟਾਪਾ ਚੜ ਰਿਹਾ ਹੈ, ਹੁਣ ਤਾਂ ਹਾਏ ਹਾਏ ਹੋ ਰਹੀ ਹੈ, ਹੁਣ ਉਹ ਮਾਇਆ ਕਿੱਧਰ। ਮਨ ਝੂਠਾ, ਝੂਠੀ ਮਾਇਆ ਵਿੱਚ ਲੱਗਣ ਕਰਕੇ ਮਨ ਵੀ ਝੂਠਾ ਹੋਇਆ ਪਿਆ, ਆਦਤ ਬਣ ਜਾਂਦੀ। ਛੋਟਾ ਜਿਹਾ ਬੱਚਾ ਆਪਣੇ ਘਰ ਵਿੱਚ ਪਲਿਆ, ਮਾਂ ਬਾਪ ਕੋਲੇ ਬਹੁਤ ਪਿਆਰਾ ਲੱਗਦਾ, ਸੱਚੀ ਗੱਲ ਬੋਲਦਾ, ਮਿੱਠੀ ਗੱਲ ਬੋਲਦਾ, ਹੌਲੀ ਹੌਲੀ ਸਕੂਲ ਵਿਚ ਪਾ ਦਿੱਤਾ, ਮਾੜਾ ਮਾੜਾ ਝੂਠ ਬੋਲਣ ਲੱਗ ਪਿਆ। ਆਪਾਂ ਕਹਿੰਦੇ ਓਏ ਇਹ ਤੂੰ ਕਰਨ ਲੱਗ ਪਿਆ, ਕਿੱਥੋਂ ਸਿੱਖਿਆ ਤੂੰ ਇਹ? ਬਸ ਹੋ ਗਿਆ ਸ਼ੁਰੂ। ਜਿਉਂ ਹੀ ਚੱਲਿਆ ਸੰਸਾਰ ਵਿਚ ਬੜਿਆ ਝੂਠ ਬੋਲਣਾ ਸਿੱਖ ਗਿਆ ਹੈ, ਬੜੀਆਂ ਗੱਲਾਂ ਸਿੱਖ ਗਿਆ ਦੁਨੀਆਂ ਤੋਂ। ਔਰ ਘਰ ਦੇ ਕਈ ਤਾਂ ਕਹਿਣਗੇ ਸਾਡਾ ਬੱਚਾ ਬੜਾ ਹੁਸ਼ਿਆਰ ਹੋ ਗਿਆ, ਕਿਉਂ? ਇਹ ਝੂਠ ਬੋਲਣਾ ਸਿੱਖ ਗਿਆ, ਚਲਾਕੀ ਸਿੱਖ ਗਿਆ, ਹੇਰਾ ਫੇਰੀ ਸਿੱਖ ਗਿਆ, ਬੇਈਮਾਨੀ ਸਿੱਖ ਗਿਆ, ਤਾਂ ਝੂਠ। ਇਹ ਬੜਾ ਸਿਆਣਾ ਹੈ ਬੱਚਾ। ਤਾਂ ਮਹਾਰਾਜ ਕਹਿੰਦੇ ਇਹ ਮਨ ਝੂਠਾ, ਝੂਠੀ ਮਾਇਆ ਨਾਲ ਮਿਲ ਕੇ, ਝੂਠੇ ਸੰਸਾਰ ਨਾਲ ਮਿਲ ਕੇ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨਹਾਰ, ਕੂੜ ਸੋਇਨਾ, ਕੂੜ ਰੁਪਾ, ਕੂੜ ਪਹਿਨਣਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ ਨਾਲ ਮਿਲ ਕੇ ਮਨ ਝੂਠਾ। ਪਹਿਲਾਂ ਚੰਗਾ ਭਲਾ ਸੱਚਾ ਤੇ ਸੁੱਚਾ ਤੇ ਪਵਿੱਤਰ ਮਨ ਸੀ ਬੱਚੇ ਦਾ, ਹੁਣ ਹੌਲੀ ਹੌਲੀ ਮਨ ਝੂਠਾ ਜੰਮ ਜੋ ਹੋਇਆ। ਕਹਿੰਦੇ ਜਿਉਂ ਹੀ ਮਨ ਝੂਠਾ ਝੂਠਾ ਹੋਣ ਲੱਗ ਪੈਂਦਾ, ਜਮਦੂਤ ਇਹਨੂੰ ਤਾੜਨ ਲੱਗ ਪੈਂਦਾ। ਜਮਦੂਤਾਂ ਦਾ ਕੰਮ ਹੀ ਇਹ ਆ, ਜਿਹੜਾ ਬੰਦਾ ਕਾਨੂੰਨ ਅਨੁਸਾਰ ਚੱਲਦਾ ਉਹਨੂੰ ਤਾਂ ਕੋਈ ਕੁਛ ਨਹੀਂ ਕਹਿੰਦਾ, ਨਿਗਾਹ ਤਾਂ ਸਾਰਿਆਂ ਤੇ ਹੁੰਦੀ ਹੈ। ਪਰ ਜਿਹੜਾ ਬੰਦਾ ਕਾਨੂੰਨ ਤੋੜਨ ਲੱਗਦਾ ਉਹ ਤੇ ਫਿਰ ਨਿਗਾਹ ਦੂਜੀ ਤਰ੍ਹਾਂ ਹੋ ਜਾਂਦੀ ਆ, ਇਹ ਬੰਦੇ ਨੇ ਅਸੂਲ ਤੋੜੇ ਨੇ। ਜਮਦੂਤ ਫਿਰ ਇਉਂ ਦੇਖਣ ਲੱਗ ਜਾਂਦੇ, ਅੱਛਾ ਇਹ ਬੰਦਾ ਹੁਣ ਝੂਠਾ ਹੋ ਗਿਆ। ਜਦੋਂ ਸੰਸਾਰ ਚ ਮਰ ਕੇ ਜਾਂਦਾ, ਕਹਿੰਦੇ ਔਗੁਣ ਚੱਲੇ ਨਾਲ, ਮਾਇਆ ਤਾਂ ਨਾਲ ਨਹੀਂ ਗਈ ਪਰ ਔਗਣ ਨਾਲ ਜ਼ਰੂਰ ਚੱਲ ਪਏ। ਜਿੰਨੇ ਪਾਪ ਕੀਤੇ ਸੀ ਉਹ ਸਾਰੇ ਨਾਲ ਤੁਰ ਪਏ। ਮਹਾਰਾਜ ਇਹ ਤੋਂ ਕੋਈ ਬਚਾ ਨਹੀਂ ਹੋ ਸਕਦਾ? ਸਤਿਗੁਰੂ ਕਹਿੰਦੇ ਹੋ ਸਕਦਾ ਜੇ ਤੁਸੀਂ ਸਾਡਾ ਵਚਨ ਮੰਨ ਲਓ। ਮਨ ਮੈਂ ਮਨ ਉਲਟੋ ਮਰੈ, ਕਹਿੰਦੇ ਮਨ ਦੇ ਅੰਦਰ ਹੀ ਮਨ ਮਾਇਆ ਤੋਂ ਉਲਟ ਕੇ ਅੰਦਰ ਹੀ ਮਰ ਜਾਵੇ ਮਾਇਆ ਵੱਲੋਂ, ਅੰਦਰੇ ਅੰਦਰ ਹੀ ਮਾਰ ਲਓ ਇਹਨੂੰ। ਗੁਰਾਂ ਦੀ ਸਿੱਖਿਆ ਦੁਆਰਾ ਮਨ ਨੂੰ ਅੰਦਰੋਂ ਹੀ ਮਾਇਆ ਵੱਲੋਂ ਉਲਟਾ ਦਿਓ। ਜੇ ਗੁਣ ਹੋਵੇ ਨਾਲ, ਜੇ ਨਾਲ ਗੁਣ ਹੋਣ ਨਾ ਤਾਂ ਇਹ ਗੱਲ ਬਣਦੀ ਹੈ। ਔਗੁਣਾ ਕਰਕੇ ਤਾਂ ਫਿਰ ਬੰਦਾ ਝੂਠ ਵਿਚ ਫਸ ਜਾਂਦਾ। ਔਗੁਣਾ ਨੂੰ ਦੂਰ ਕਰੋ, ਆਪਣੇ ਅੰਦਰ ਗੁਣ ਪੈਦਾ ਕਰੋ। ਗੁਰਬਾਣੀ ਵਿਚ ਗੁਣ ਨੇ, ਮਤ ਵਿਚ ਰਤਨ ਜਵਾਹਰ, ਮਾਣਕ ਜੇ ਇਕ ਗੁਰ ਕੀ ਸਿੱਖ ਸੁਣੀ। ਮੇਰੀ ਮੇਰੀ ਕਰਮ ਹੋਏ ਵਿਣਨਾਵੈ ਦੁੱਖ ਭਾਲ, ਭਾਲ ਖੋਜ ਕੀਤੀ ਹੈ ਸਾਰੇ ਜਗ੍ਹਾ ਤੇ, ਨਾਮ ਤੋਂ ਬਿਨਾਂ ਦੁੱਖ ਹੀ ਦੁੱਖ ਹੈ। ਮੇਰੀ ਮਾਇਆ, ਮੇਰੇ ਪਦਾਰਥ, ਮੇਰੇ ਸਾਰਾ ਕੁਛ ਇਹ ਸੰਸਾਰ ਵਿਚ ਕਹਿੰਦਾ ਕਹਿੰਦਾ ਚਲੇ ਗਏ। ਨਾਮ ਤੋਂ ਬਿਨਾਂ ਪ੍ਰਲੋਕ ਤੱਕ ਦੁਖੀ ਹੀ ਦੁਖੀ ਹੋਇਆ ਇਨਸਾਨ। ਹੁਣ ਮਹਾਰਾਜ ਮਰਨ ਤੋਂ ਬਾਅਦ ਕਹਿੰਦੇ ਦੱਸੋ, ਗੜ੍ਹ ਮੰਦਰ ਮਹਿਲਾ ਕਹਾਂ, ਜਿਉਂ ਬਾਜੀ ਦੀ ਬਾਣ। ਗੜ੍ਹ ਵੱਡੇ ਵੱਡੇ ਕਿਲੇ ਮੰਦਰ ਅਤੇ ਜਿਹੜੇ ਮਹਿਲ ਸੀ ਬਣਾਏ ਹੋਏ, ਕਿਲੇ ਹੁੰਦੇ ਨੇ ਫੌਜਾਂ ਰੱਖਣ ਨੂੰ, ਸੋਹਣੇ ਮੰਦਰ ਮਹਿਲ ਜਿਹੜੇ ਹੁੰਦੇ ਨੇ ਰਾਜਿਆਂ ਦੇ ਆਪਣੇ ਖਾਸ ਮਹਿਲ। ਕਿੱਥੇ ਆਵੇ ਈ ਚੜਾਈ ਕਰਨ ਤੋਂ ਬਾਅਦ ਜੇ ਪੁੱਛੀਏ ਕਿਉਂ ਇੱਥੇ ਖੜਾ ਹੁਣ, ਹੈ ਕੋਈ ਅੱਗੇ ਪਿੱਛੇ? ਕਹਿੰਦੇ ਇਹ ਤਾਂ ਸਾਰਾ ਕੁਛ ਇਉਂ ਸੀ ਜਿਉਂ ਬਾਜੀ ਦੀ ਬਾਣ। ਜਿਵੇਂ ਬਾਜੀਗਰ ਦੀ ਕਚਹਿਰੀ ਹੁੰਦੀ ਹੈ ਨਾ, ਉਹ ਬਾਜੀਗਰ ਬੜਾ ਕੁਛ ਮਦਾਰੀ ਤਮਾਸ਼ਾ ਦਿਖਾਉਂਦਿਆਂ ਕਈ ਚੀਜ਼ਾਂ ਪ੍ਰਗਟ ਕਰਦਾ ਪਰ ਬਾਅਦ ਵਿਚ ਉੱਥੇ ਕੁਛ ਵੀ ਨਹੀਂ ਹੁੰਦਾ। ਇਸੇ ਪ੍ਰਕਾਰ ਦੁਨੀਆਂ ਦੀ ਖੇਡ ਹੈ, ਇਹ ਖੇਡ ਵਿਚ ਆਪਾਂ ਫਸੇ ਹੋਏ ਹਾਂ। ਜਿਵੇਂ ਟੀਵੀ ਚ ਫਸੇ ਹੋਏ ਸਾਰੇ ਲੋਕ, ਟੀਵੀ ਨੂੰ ਵੱਡਾ ਮੰਨਦੇ, ਅਖਬਾਰ, ਟੀਵੀ, ਦੂਜਾ, ਤੀਜਾ, ਇਉਂ ਇਹ ਸੰਸਾਰ ਦੀ ਇਕ ਖੇਡ ਹੈ। ਥੋੜੀ ਜਿਹੀ ਅਸਲੀਅਤ ਵਿਚ ਜਾਪਦੀ ਹੈ, ਮਹਿਸੂਸ ਹੁੰਦਾ ਕਿ ਅਸਲੀ ਹੈ ਪਰ ਨਹੀਂ। ਪਰ ਸਤਿਗੁਰੂ ਮਹਾਰਾਜ ਕਹਿੰਦੇ ਸੁਪਨਾ ਹੈ, ਸਮਝ ਜੋ, ਸਮਝ ਜੋ। ਜਿਹੜਾ ਸਮਝ ਗਿਆ ਉਹ ਤਰ ਗਿਆ, ਜਿਹੜਾ ਨਾ ਸਮਝੀ ਕਰ ਗਿਆ ਉਹ ਮਰ ਗਿਆ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਸੱਚੇ ਨਾਮ ਬਿਨ ਝੂਠਾ ਆਵਣ ਜਾਣ। ਇੱਕ ਸੱਚੇ ਨਾਮ ਜਪੇ ਤੋਂ ਬਿਨਾਂ ਝੂਠਾ ਹੀ ਆਉਣਾ ਜਾਣਾ ਬਣਿਆ ਹੀ ਰਹਿੰਦਾ ਦੁਨੀਆਂ ਦੇ ਅੰਦਰ, ਕਦੇ ਆ ਗਿਆ ਕਦੇ ਚਲਿਆ ਗਿਆ, ਜੰਮਦਾ ਮਰਦਾ ਹੀ ਰਹਿੰਦਾ। ਆਪੇ ਚਤਰ ਸਰੂਪ ਹੈ, ਆਪੇ ਹੀ ਤਾਂ ਵਾਹਿਗੁਰੂ ਚਤਰ ਸਰੂਪ ਹੈ, ਸਾਰਿਆਂ ਤੋਂ ਚਤੁਰ ਹੈ, ਸਿਆਣਾ ਹੈ, ਸੋਝੀ ਵਾਲਾ ਹੈ। ਆਪੇ ਜਾਣ ਸੁਜਾਣ, ਆਪੇ ਅੰਤਰਜਾਮੀ ਹੈ, ਸਾਰਿਆਂ ਦਾ ਸੁਜਾਣ ਹੈ, ਸਭ ਤੋਂ ਸਿਆਣਾ ਹੈ, ਸ੍ਰੇਸ਼ਟ ਹੈ, ਦਾਨਾ ਹੈ, ਬੀਨਾ, ਪ੍ਰਧਾਨਾ, ਸਾਰਾ ਕੁਛ ਆਪ ਹੀ ਹੈ ਵਾਹਿਗੁਰੂ। ਇਸ ਕਰਕੇ ਮਹਾਰਾਜ ਕਹਿੰਦੇ ਨੇ ਦੋ ਪੌੜੀਆਂ ਦੇ ਰਾਹੀਂ ਸੁੰਦਰ ਉਪਦੇਸ਼ ਦੇ ਦਿੱਤਾ ਹੈ। ਜਗਿਆਸੂ ਦੇ ਮਨ ਤੇ ਤਾਂ ਬਹੁਤ ਛੇਤੀ ਅਸਰ ਹੋ ਜਾਂਦਾ, ਬਿਲਕੁਲ ਸੱਚ ਹੈ ਮਹਾਰਾਜ ਦਾ ਬਚਨ, ਮੈਂ ਚੰਗਾ ਬਣਾ, ਮੈਂ ਆਪਣੇ ਅੰਦਰ ਗੁਣ ਪੈਦਾ ਕਰਾਂ। ਤੇ ਜਿਨ੍ਹਾਂ ਨੇ ਕੇਵਲ ਸੁਣਨ ਮਾਤਰ ਹੀ ਸੁਣਿਆ, ਉਹਨਾਂ ਦੇ ਉੱਤੇ ਤਾਂ ਕੋਈ ਅਸਰ ਨਹੀਂ ਹੈ। ਇਉਂ ਮਹਾਰਾਜ ਕਹਿੰਦੇ ਨੇ ਭਾਈ ਨਾਲ ਨਹੀਂ ਜਾਣਾ, ਕੁਛ ਇੱਥੇ ਹੀ ਰਹਿ ਜਾਣਾ, ਇਸ ਗੱਲ ਵਿੱਚ ਲੈ ਕੇ ਸੰਸਾਰ ਦੇ ਕਰਤੱਵ ਕੰਮ ਆਪਣੇ ਕਰੀ ਜਾਓ, ਪਰ ਇਹ ਯਾਦ ਰੱਖੋ ਕਿ ਨਾਲ ਕੁਛ ਨਹੀਂ ਜਾਣਾ, ਸਿਰਫ ਇੱਕ ਨਾਮ ਨੇ ਨਾਲ ਜਾਣਾ, ਉਹ ਜ਼ਰੂਰ ਆਪਣੇ ਨਾਲ ਇਕੱਠਾ ਕਰ ਲਓ। ਪਰ ਲੋਕ ਵਿੱਚ ਇਹਨਾਂ ਵਿੱਚੋਂ ਕੋਈ ਚੀਜ਼ ਨਾਲ ਨਹੀਂ ਜਾਂਦੀ। ਜੇ ਕਿਸੇ ਦੀ ਗਈ ਆ ਤਾਂ ਆ ਕੇ ਦੱਸੋ ਇੱਥੇ ਵੀ ਫਲਾਨੇ ਦਾ ਫਰਿੱਜ ਕੀ ਵੀ ਸਾਰਾ ਕੁਝ ਮਰਨ ਵੇਲੇ ਨਾਲ ਲੈ ਕੇ ਗਿਆ, ਉਹ ਤਾਂ ਆਪਣੀ ਕੋਠੀ ਵੀ ਲੈ ਗਿਆ, ਕਾਰ ਵੀ ਲੈ ਗਿਆ, ਕੁਛ ਨਹੀਂ ਲੈ ਕੇ ਗਿਆ, ਉੱਥੇ ਹੀ ਪਿਆ, ਉਹਦੇ ਤਾਂ ਘੜੀ ਵੀ ਉਰੇ ਹੀ ਰਹੇਗੀ, ਕੁੜਤਾ ਪਜਾਮਾ ਵੀ ਇੱਥੇ ਪਿਆ, ਸਭ ਕੁਛ ਏ ਟੂ ਜੈਡ ਹਰ ਚੀਜ਼ ਉਹਦੀ ਇੱਥੇ ਪਈ ਹੈ, ਇੱਕ ਕੁੜਤੇ ਦਾ ਬਟਨ ਤੱਕ ਤਾਂ ਨਾਲ ਲੈ ਕੇ ਗਿਆ ਉਹ। ਮਹਾਰਾਜ ਕਹਿੰਦੇ ਤੁਸੀਂ ਕਿਵੇਂ ਲੈ ਜਾਓਗੇ ਭਾਈ, ਸੋਝੀ ਕਰੋ, ਅਕਲ ਕਰੋ ਮਾੜੀ ਮੋਟੀ, ਜਿਹੜੀ ਚੀਜ਼ ਨਾਲ ਜਾਣੀ ਹੈ ਉਸੇ ਵੱਲ ਜ਼ਿਆਦਾ ਧਿਆਨ ਦਿਓ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਪਾਵਨ ਪਵਿੱਤਰ ਬਾਣੀ ਦੱਖਣੀ ਓਂਕਾਰ 936 ਅੰਗ ਤੇ ਬਖਸ਼ਿਸ਼ ਕਰਦੇ ਨੇ ਸਤਿਗੁਰੂ ਮਹਾਰਾਜ। 143ਵੀਂ ਪੌੜੀ ਹੈ। ਸਤਿਗੁਰੂ ਮਹਾਰਾਜ ਫਰਮਾਉਂਦੇ ਧੰਨ ਗੁਰੂ ਨਾਨਕ ਦੇਵ ਜੀ, ਜੋ ਆਵਹਿ ਸੇ ਜਾਹੇ ਫੁਨ, ਆਏ ਗਏ ਪਛਤਾਹੇ। ਕਹਿੰਦੇ ਮਹਾਰਾਜ ਕਹਿੰਦੇ ਜਿਹੜੇ ਆਉਂਦੇ ਨੇ ਦੁਨੀਆਂ ਦੇ ਅੰਦਰ ਚਲੇ ਵੀ ਜਾਂਦੇ ਨੇ, ਪਰ ਆਏ ਫਿਰ ਗਏ ਤੇ ਫਿਰ ਪਛਤਾਏ। ਆਉਂਦੇ ਵੀ ਨੇ ਦੁਨੀਆਂ ਦੇ ਅੰਦਰ, ਜਦੋਂ ਮਰਨ ਲੱਗਦੇ ਨੇ ਉਦੋਂ ਨੌਵੇਂ ਪਾਤਸ਼ਾਹ ਕਹਿੰਦੇ ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ। ਜਾਣ ਵੇਲੇ ਤਾਂ ਪਛਤਾਉਂਦੇ ਨੇ ਕਿ ਉਹ ਕੋਈ ਚੰਗਾ ਕੰਮ ਕੀਤਾ ਹੀ ਨਹੀਂ ਦੁਨੀਆਂ ਚ, ਨਾਮ ਨਹੀਂ ਜਪਿਆ, ਮੈਂ ਤਾਂ ਆਪਣੇ ਕੰਮਾਂ 'ਚ ਹੀ ਉਲਝਾ ਰਿਹਾ, ਖੋਟੇ ਵਪਾਰ ਹੀ ਕਰਦਾ ਰਿਹਾ। ਹੁਣ ਉਹਨਾਂ ਬੰਦਿਆਂ ਲਈ 84 ਦਾ ਗੇੜਾ ਤਿਆਰ ਹੈ। ਹੁਣ ਜੇ ਉਹ ਸੋਚਣ ਕਿ ਮੈਂ 84 ਲੱਖ ਗੇੜੇ ਤੋਂ ਕਿਵੇਂ ਨਾ ਕਿਵੇਂ ਨਿਕਲ ਜਾਵਾਂਗਾ, ਬਚ ਜਾਵਾਂਗਾ, ਧੰਨ ਗੁਰੂ ਨਾਨਕ ਦੇਵ ਜੀ ਪੰਡਿਤ ਨੂੰ ਕਹਿੰਦੇ, ਪੰਡਿਤ 184 ਹੀ ਮੇਦਨੀ, ਘਟੈ ਨਾ ਵਧੈ ਉਤਾਹ। ਇਹ 84 ਲੱਖ ਜੂਨ ਹੈ ਧਰਤੀ ਤੇ, ਨਾ ਇਹ ਉਸ ਇਨਸਾਨ ਲਈ ਘਟ ਸਕਦੀ ਹੈ ਨਾ ਵੱਧ ਸਕਦੀ ਹੈ, ਇੰਨੇ ਗੇੜੇ ਤਾਂ ਇਹਨੂੰ ਖਾਣੇ ਹੀ ਪੈਂਦੇ ਨੇ, ਕਿਉਂਕਿ ਇਹ ਬੰਦਾ ਐਸਾ ਹੀ ਹੈ, ਇਹਦੇ ਕਰਮ ਐਸੇ ਨੇ। ਫਿਰ ਉਹ ਜਦੋਂ ਐਸੇ ਸਤਿਗੁਰੂ ਉਪਦੇਸ਼ ਕਰਦੇ ਹੁਣ ਆਪ, ਫਿਰ ਬੰਦੇ ਦੇ ਮਨ ਚ ਡਰ ਤਾਂ ਪੈਦਾ ਹੁੰਦਾ ਹੀ ਸੁਣ ਕੇ। ਕਹਿੰਦਾ ਮਹਾਰਾਜ ਇਹਦੇ ਚੋਂ ਨਿਕਲਣ ਦਾ ਕੋਈ ਤਰੀਕਾ ਨਹੀਂ ਹੈ? ਫਿਰ ਬੰਦਾ ਤਾਂ 84 ਦੇ ਗੇੜੇ ਜੋਗੇ ਹੀ ਰਹਿ ਗਿਆ। ਸਤਿਗੁਰੂ ਕਹਿੰਦੇ ਨਹੀਂ, ਨਿਕਲ ਸਕਦਾ। ਕਹਿੰਦੇ ਮਹਾਰਾਜ ਕਿਵੇਂ? ਸੇ ਜਨ ਉਭਰੇ ਜਿਨ ਹਰ ਭਾਇਆ, ਉਹ ਬੰਦੇ ਬਚ ਕੇ ਜਿਨ੍ਹਾਂ ਨੂੰ ਭਾਇਆ ਹੈ ਵਾਹਿਗੁਰੂ, ਜਿਨ੍ਹਾਂ ਨੂੰ ਚੰਗਾ ਲੱਗਿਆ ਵਾਹਿਗੁਰੂ, ਜਿਨ੍ਹਾਂ ਦੇ ਮਨ ਨੂੰ ਵਾਹਿਗੁਰੂ ਕਹਿਣਾ ਚੰਗਾ ਲੱਗਦਾ, ਵਾਹਿਗੁਰੂ ਨਾਲ ਜਿਨ੍ਹਾਂ ਦਾ ਪਿਆਰ ਹੋ ਜਾਂਦਾ ਹੈ, ਕਿਉਂਕਿ ਆਪਣੇ ਲਈ ਤੇ ਇਹ ਕੰਮ ਬਹੁਤ ਔਖਾ ਹੈ, ਵਾਹਿਗੁਰੂ ਲਈ ਇਹ ਕੰਮ ਕੋਈ ਔਖਾ ਹੀ ਨਹੀਂ। ਇਸ ਕਰਕੇ ਆਪਾਂ ਵਾਹਿਗੁਰੂ ਵਾਹਿਗੁਰੂ ਕਰੀਏ। ਜਦੋਂ ਉਹ ਜੀਵ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾਂਦੇ ਨੇ, ਹਰੀ ਦਾ ਨਾਮ ਜਪਣ ਲੱਗ ਜਾਂਦੇ ਨੇ, ਉਹਨਾਂ ਦੇ ਮਨ ਦੇ ਅੰਦਰ ਜਿਹੜਾ ਧੰਦਾ ਹਾਵੀ ਸੀ ਪਹਿਲਾਂ, ਧੰਦਾ ਮੋਆ, ਉਹ ਧੰਦਿਆਂ ਵੱਲੋਂ ਮਰ ਗਏ ਤੇ ਧੰਦੇ ਉਹਨਾਂ ਵੱਲੋਂ ਖਤਮ ਹੋ ਗਏ। ਕਹਿੰਦੇ ਉਨਾ ਕੁ ਕੰਮ ਕਰੋ ਜਿੰਨੀ ਕੁ ਰੋਟੀ ਖਾਣ ਜੋਗਾ, ਬਸ ਬਹੁਤਾ ਜ਼ਿਆਦਾ ਖਲਾਰਾ ਕਾਹਨੂੰ ਪਾਉਣਾ। ਵਿਗੂਤੀ ਮਾਇਆ, ਉਹ ਮਾਇਆ ਦੀ ਜਿਹੜੀ ਭਟਕਣਾ ਸੀ ਅੰਦਰ ਲੱਗੀ ਹੋਈ, ਉਹ ਵੀ ਮਰ ਗਈ, ਤ੍ਰਿਸ਼ਨਾ ਵੀ ਮਰ ਗਈ, ਉਹਨਾਂ ਦੇ ਮਨ ਦੇ ਅੰਦਰ ਧੰਦਾ ਮੁੱਕ ਗਿਆ। ਪਹਿਲਾਂ ਇੱਕ ਗੱਲ ਬਣੀ ਹੋਈ ਸੀ ਕਿ ਕੰਮ ਹੋਰ ਵਧਾਈਏ, ਹੋਰ ਵਧਾਈਏ, ਹੋਰ ਵਧਾਈਏ, ਪਰ ਜਦੋਂ ਦਾ ਸਤਿਗੁਰਾਂ ਨੇ ਗਿਆਨ ਦਿੱਤਾ ਕੰਮ ਨਹੀਂ ਵਧਾਉਣਾ, ਇੰਨਾ ਕੁ ਕੰਮ ਠੀਕ ਹੈ ਵੀ ਜਿੰਨੀ ਕੁ ਰੋਟੀ ਖਾ ਲਵੇ, ਜਾਂ ਫਿਰ ਜੇ ਹੈ ਜਿੰਨੀ ਪਰਾਲਭ ਤੇਰੀ ਉਹਦੇ ਮੁਤਾਬਕ ਚੱਲ, ਧੰਦਾ ਮੋਆ, ਕਿਉਂਕਿ ਉਹਨਾਂ ਨੇ ਸੋਝੀ ਕਰ ਲਈ ਆਪਣੇ ਮਨ ਦੇ ਅੰਦਰ ਇਹ ਗੱਲਾਂ ਐਵੇਂ ਝੂਠੀਆਂ ਵੀ ਮੈਂ ਨਿਆਣੇ ਪਾਲਣੇ ਨੇ, ਬੱਚਿਆਂ ਲਈ ਕਰ ਰਿਹਾ, ਦੇਖੋ ਜੀ ਬੱਚੇ ਭੁੱਖੇ ਮਰ ਜਾਣਗੇ, ਇਹ ਸਭ ਫਜ਼ੂਲ ਗੱਲਾਂ ਨੇ। ਜੇ ਅਚਾਨਕ ਐਕਸੀਡੈਂਟ ਵਿਚ ਕੋਈ ਮਰ ਜਾਂਦਾ ਤਾਂ ਕਿਆ ਉਹਦੇ ਫਿਰ ਬੱਚੇ ਨੀ ਪਲਦੇ ਬਾਅਦ ਦੇ ਵਿਚ? ਸਾਰਾ ਕੁਛ ਚੰਗਾ ਭਲਾ ਉਸ ਤੋਂ ਵੀ ਵਧੀਆ ਹੋ ਜਾਂਦਾ, ਕਿਉਂਕਿ ਅਸਲ ਵਿਚ ਪਿਤਾ ਹੈ ਹੀ ਵਾਹਿਗੁਰੂ, ਮਾਂ ਵੀ ਉਹੀ ਹੈ, ਪਿਤਾ ਵੀ ਉਹੀ ਹੈ, ਸਾਡੇ ਸਾਰਿਆਂ ਦੇ ਮਾਂ ਬਾਪ ਉਹ ਆਪ ਨੇ। ਉਨ੍ਹਾਂ ਨੇ ਹੀ ਸਾਨੂੰ ਪਾਲਣਾ ਹੁੰਦਾ, ਉਨ੍ਹਾਂ ਨੇ ਕਿਰਪਾ ਕਰਨੀ ਹੁੰਦੀ ਹੈ। ਬੰਦਾ ਤਾਂ ਇੱਕ ਐਵੇਂ ਵਿਚ ਜ਼ਰੀਆ ਜਿਹਾ ਬਣਾਇਆ ਹੋਇਆ, ਇਹ ਖਾਮ ਖਾਏ